ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਮੁਗਲ ਕੌਣ ਹੈ। ਜਦ ਮਲੀਨ ਬੁੱਧੀ ਨਾਮ ਦਾਰੂ ਨਾਲ ਸਵੱਛ ਤੇ ਨਿਰਮਲ ਹੋ ਗਈ ਤਾਂ ਮਾਨੋ ਅੱਧੀ ਰਾਤੀ ਸਹੰਸ ਸੂਰਜ ਦਾ ਪ੍ਰਗਾਸ ਹੋ ਗਿਆ। ਜੇ ਭਗਤੀ ਫੁੱਲ ਸੀ ਤਾਂ ਗੁਰਮਤ ਭਾਵ ਬ੍ਰਹਮ ਗਿਆਨ ਫਲ ਪੱਕ ਕੇ ਜਗਿਆਸੂ ਦੇ ਹੱਥ ਆਇਆ। ਸੁਖਣੀ ਸਾਹਿਬ ਵਿਚ ਬ੍ਰਹਮ ਗਿਆਨੀ ਦੀ ਮਹਿਮਾ ਖੋਲ ਕੇ ਦੱਸੀ ਹੈ ਤੇ ਅੰਤ ਨੂੰ ਇਹ ਵੀ ਦੱਸਿਆ ਹੈ। ਬ੍ਰਹਮ ਗਿਆਨੀ ਕਾ ਦਰਸ ਵਡ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਹਾਂ ਜੀ, ਅਕਾਲ ਪੁਰਖ ਨਾਲ ਭੇਦਤਾ ਤੇ ਏਕਤਾ, ਇਤਨਾ ਉੱਚਾ ਤੇ ਵੱਡਾ ਮਰਾਤਮਾ। ਇਹੋ ਹੀ ਨਹੀਂ, ਫਿਰ ਦੱਸਿਆ ਹੈ ਜੋ ਬ੍ਰਹਮ ਗਿਆਨੀ ਸ੍ਰਿਸ਼ਟ ਕਾ ਕਰਤਾ ਵੀ ਆਪ ਹੀ ਹੈ। ਹਾਂ ਜੀ, ਬ੍ਰਹਮ ਗਿਆਨੀ ਸੱਚਮੁੱਚ ਆਦਿ ਪੁਰਖ ਤੇ ਕਰਤਾ ਪੁਰਖ ਹੈ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਭ ਜੀਵੇ ਨਹੀਂ ਮਰਤਾ। ਉਹ ਗੁਰਮੁਖ ਜੁਗ ਜੁਗ ਕੁਟਾਨ ਜੁਗ ਅਰਬਦ ਨਰਬਦ ਸਮੇਂ ਤੱਕ ਜੀਂਦਾ ਹੈ। ਅੰਤ ਨੂੰ ਜਾ ਕੇ ਇਹ ਮਰਾਤਮਾ ਗੁਰਸਿੱਖ ਨੂੰ ਗੁਰੂ ਜੀ ਨੇ ਦਿੱਤਾ ਹੈ, ਜੋ ਅੱਜ ਤੋੜੀ ਕਿਸੇ ਧਰਮ ਮਜ਼ਹਬ ਦੇ ਫਿਲਾਸਫੀ ਨੇ ਨਹੀਂ ਦਿੱਤਾ। ਕਿ ਜੇ ਨਾਦ ਜੀ ਦੇ ਭਗਤੀ ਸੂਤਰ ਅਸੀਂ ਪੜ੍ਹੀਏ ਤਾਂ ਉਥੇ ਭਗਤੀ ਦੀ ਬੜੀ ਮਹਿਮਾ ਕੀਤੀ ਹੋਈ ਹੈ ਤੇ ਅੰਤ ਨੂੰ ਜਾ ਕੇ ਭਗਤ ਲਈ ਅਨੇਕ ਫਲ ਲਿਖੇ ਹਨ, ਸਵਰਗ ਹੀ ਨਹੀਂ ਸਗੋਂ ਅਕਾਲ ਪੁਰਖ ਜੀ ਦੇ ਦਰਸ਼ਨ ਵੀ। ਪਰ ਇੱਥੇ ਪੁੱਜ ਕੇ ਲਿਖਿਆ ਹੈ ਜੋ ਪ੍ਰਾਣੀ ਨੂੰ ਹੋਰ ਤਾਂ ਸਭ ਕੁਝ ਭਗਤੀ ਨਾਲ ਲੱਭਦਾ ਹੈ, ਪਰ ਸੰਸਾਰ ਦਾ ਕਰਤਾ ਬਣਨ ਦਾ ਮਰਾਤਬਾ ਭਗਤ ਨੂੰ ਨਹੀਂ ਮਿਲਦਾ, ਕਿਉਂਕਿ ਇਹ ਅਕਾਲ ਪੁਰਖ ਜੀ ਦੇ ਆਪਣੇ ਹੱਥ ਹੈ। ਸਵਾਮੀ ਵਿਵੇਕਾਨੰਦ ਜੀ ਦੇ ਵਿਖਿਆਨ ਵੀ ਭਗਤ ਅੰਕ ਉਪਰ ਆ ਕੇ ਇਹੋ ਹੀ ਆਖਦੇ ਹਨ। ਪਰ ਮੇਰਾ ਦੇ ਦਾਤੇ ਗੁਰੂ ਬਾਬਾ ਜੀ ਇਹਨੇ ਆਪਣੇ ਸੁਪੁੱਤਰ ਖਾਲਸੇ ਨੂੰ ਡਾਢਾ ਉੱਚਾ ਸੁੱਚਾ ਤੇ ਮਰਾਤਬਾ ਦਿੰਦੇ ਹਨ ਕਿ ਇਹ ਜੋ ਪੂਰਨ ਖਾਲਸਾ ਬ੍ਰਹਮਵਿਤਾ ਹੀ ਨਹੀਂ ਹੋਵੇਗਾ, ਸਗੋਂ ਉਹ ਪਰਮੇਸ਼ਰ ਨਾਲ ਭੇਦ ਹੋਵੇਗਾ। ਭੇਦ ਹੀ ਨਹੀਂ, ਉਹ ਕਰਤਾ ਪੁਰ ਸੰਸਾਰ ਦਾ ਹੋਵੇਗਾ। ਇੱਥੇ ਹੀ ਨਹੀਂ, ਹੋਰ ਸਿਖਰ ਪਦਵੀ ਇਹ ਹੈ ਜੋ ਖਾਲਸਾ ਨਿਰੰਕਾਰ ਹੋਵੇਗਾ। ਬ੍ਰਹਮ ਗਿਆਨੀ ਕਾ ਸਗਲ ਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਸਖੀ ਸਹੇਲਣੀਓ, ਘੋਲੀ ਘੋਲੀ ਬੰਜੋ ਗੁਰੂ ਬਾਬੇ ਜੀ ਦੇ ਚਰਨ ਕਮਲਾਂ ਤੋਂ, ਜਿਨ੍ਹਾਂ ਨੇ ਉਹ ਪਦਵੀ ਖਾਲਸਾ ਜੀ ਨੂੰ ਸੌਂਪੀ ਹੈ, ਜਿੱਥੇ ਨਾਲ ਤੇ ਹੋਰ ਭਗਤੀ ਪਾਤਸ਼ਾਹ ਨਹੀਂ ਪਹੁੰਚ ਸਕੇ। ਧੰਨ ਧੰਨ ਗੁਰਸਿੱਖੀ, ਧੰਨ ਧੰਨ, ਧੰਨ ਧੰਨ ਖਾਲਸਾ ਪੰਥ, ਧੰਨ ਧੰਨ ਖਾਲਸਾ ਪੰਥ। ਅਕਾਲ ਪੁਰਖ ਦਾ ਆਪਣਾ ਸਾਜਿਆ ਨਵਾਜਿਆ ਪੰਥ ਹੈ, ਇਸ ਦੀ ਨੀਂਹ ਪਤਾਲ ਨੂੰ ਗਈ ਹੈ, ਇਸ ਦੀ ਸਿਖਰ ਚੋਟੀ ਆਕਾਸ਼ ਨੂੰ ਚੁੰਮਦੀ ਹੈ। ਖਾਲਸਾ ਕੀ ਹੈ? ਖਾਲਸਾ ਬ੍ਰਹਮ ਗਿਆਨੀਆਂ ਦਾ ਵਹੀਰ ਹੈ, ਫੌਜ ਹੈ, ਪਲਟਨ ਹੈ, ਦੇਵਤਿਆਂ ਦੀ ਸੈਨਾ ਹੈ, ਨਿਸ਼ਕਾਮ ਸੇਵਕਾਂ ਦੀ ਰੈੱਡ ਕਰਾਸ ਫੌਜ ਹੈ। ਖਾਲਸਾ ਸੰਸਾਰ ਨੂੰ ਭਵਗਲ ਤੋਂ ਉਤਾਰਨ ਵਾਲੀ ਲਾਈਨ ਡੋਰੀ ਹੈ, ਜੋ ਮਾਤ ਲੋਕ ਨੂੰ ਸੁਰਗ ਨਾਲ ਜੋੜਦੀ ਹੈ। ਖਾਲਸਾ ਜੀ ਸੱਚਖੰਡ ਨਗਰੀ ਦੇ ਵਸਨੀਕ ਹਨ, ਅਨੁਭਵ ਨਗਰੀ ਦੇ ਗਾਹਕ ਹਨ, ਬੇਗਮਪੁਰੇ ਦੇ ਬਣਜਾਰੇ ਹਨ। ਖਾਲਸਾ ਪੰਥ ਨੂੰ ਇਸੇ ਕਰਕੇ ਹੀ ਦਸ ਪਿਤਾ ਜੀ ਨੇ ਆਪਣਾ ਨਿਜ ਰੂਪ ਅਸਲ ਰੂਪ ਕਰਕੇ ਦਸਿਆ ਹੈ। ਪਰ ਖਾਲਸਾ ਕੌਣ ਹੈ? ਉਹ ਜੋ ਬਾਰਾਂ ਬੰਨੀ ਸ਼ੁੱਧ ਕਾਂਚਨ ਹੋਵੇ, ਨਹੀਂ ਨਹੀਂ, ਸੌ ਬੰਨੀ ਸੋਨਾ ਸ਼ੁੱਧ ਹੋਵੇ, ਭਾਵ ਜਿਸ ਵਿਚ ਕਿੰਚਿਤ ਭਰ ਵੀ ਮੈਲ ਨਾ ਰਹੀ ਹੋਵੇ, ਜਿਸ ਦਾ ਤਨ ਤੇ ਮਨ ਸ਼ਬਦ ਦੀ ਸੱਚੀ ਟਕਸਾਲ ਵਿਚ ਪਿਘਲ ਕੇ ਸਵੱਛ ਲਾਲੋ ਲਾਲ ਚ ਲੂਲੇ ਰੰਗ ਵਾਲਾ ਹੋ ਗਿਆ ਹੋਵੇ। ਨਾਮ ਤਾਂ ਮਾਨੋ ਇਕ ਔਖਦੀ ਸੀ, ਸਾਬਣ ਸੀ, ਜਿਸ ਨੇ ਪਹਿਲਾਂ ਸਾਡੀ ਕਾਖ ਧੋਤੀ ਤੇ ਕਾਂ ਰੂਪੀ ਮਨਮੁਖ ਨੂੰ ਹੰਸ ਰੂਪੀ ਗੁਰਮੁਖ ਕੀਤਾ, ਇਸ ਦੇ ਪਿੱਛੋਂ ਹੋਮੇ ਦੀ ਕੁਟਲਗਣ ਨੂੰ ਖੋਲਿਆ, ਇਸ ਦੇ ਉਪਰੰਤ ਦੁਰਮਤ ਬੁੱਧੀ ਨੂੰ ਗੁਰਮਤ ਵਿਚ ਬਦਲਿਆ। ਇਸ ਤਰ੍ਹਾਂ ਅੰਤ ਕਰਨ ਦੇ ਚਾਰ ਪੜਦਿਆਂ ਮਨ, ਚਿੱਤ, ਬੁੱਧੀ ਤੇ ਅਹੰਕਾਰ ਨੂੰ ਸਵੱਛ ਤੇ ਨਿਰਮਲ ਕੀਤਾ। ਪਰ ਕੀ ਇੱਥੇ ਹੀ ਬਸ ਹੈ? ਨਹੀਂ, ਅਜੇ ਹੋਰ ਇਕ ਪੜਦਾ ਹੈ ਜੋ ਇਨ੍ਹਾਂ ਚੌਹਾਂ ਖਿਲਾਫਾਂ ਦੇ ਅੰਦਰ ਹੈ ਤੇ ਬੜਾ ਸੂਖਮ ਹੈ, ਜਿਸ ਨੂੰ ਚੀਰਨਾ ਤੇ ਅੰਤ ਮੁਸ਼ਕਲ ਹੈ। ਪਾਠਕਾਂ ਨੂੰ ਪਤਾ ਹੈ ਜੋ ਜਦ ਪਾਂਡਵਾਂ ਦੀ ਸਭਾ ਵਿਚ ਸਿਰ ਦੇ ਬਾਹਾਂ ਤੋਂ ਫੜ ਕੇ ਦਰੋਪਦੀ ਨੂੰ ਆਂਦਾ ਗਿਆ ਤੇ ਦੁਸ਼ਟ ਦੁਸ਼ਾਸਨ ਉਸ ਦੀ ਸਾੜੀ ਨੂੰ ਤਾਣ ਲੱਗ ਪਿਆ ਤਾਂ ਦਰੋਪਦੀ ਨਿਰਾਸ਼ ਹੋ ਕੇ ਆਤਰ ਸੁਰ ਵਿਚ ਪ੍ਰਭੂ ਨੂੰ ਯਾਦ ਕਰਨ ਲੱਗੀ ਤਾਂ ਉਸ ਸਮੇਂ ਸਾੜੀ ਨੂੰ ਕੀ ਹੋਇਆ? ਉਤਾਰਦੇ ਜਾਂਦੇ ਹਨ ਪਰ ਇਸ ਦਾ ਨਾ ਅੰਤ ਨਾ ਯਾਦ। ਉਸ ਸਮੇਂ ਵੇਖਣ ਵਾਲੇ ਆਪਣੇ ਮੂੰਹ ਉਪਰ ਉਂਗਲਾਂ ਰੱਖ ਕੇ ਸੋਚਦੇ ਸਨ, ਸਾਰੀ ਵਿਚ ਨਾਰੀ ਹੈ ਕਿ ਨਾਰੀ ਵਿਚ ਸਾਰੀ ਹੈ, ਕਿ ਸਾਰੀ ਹੀ ਕੀ ਨਾਰੀ ਹੈ ਕਿ ਨਾਰੀ ਹੀ ਕੀ ਸਾਰੀ ਹੈ। ਹਾਂਜੀ, ਇਹ ਉਹ ਸਾੜੀ, ਉਹ ਪੰਜਵਾਂ ਪੜਦਾ ਹੈ ਜੋ ਅੰਤ ਕਰਨ ਦੇ ਚਾਰ ਪਿਛਲੇ ਪੜਦਿਆਂ ਤੋਂ ਵੀ ਅੱਤ ਸੂਖਮ ਹੈ ਤੇ ਤੁਰ ਅੰਦਰ ਹੈ। ਇਹ ਪੜਦਾ ਕਿਹੜਾ ਹੈ ਜਿਸ ਨੇ ਅੰਤ ਨੂੰ ਦ੍ਰੋਪਦੀ ਦੀ ਲਾਜ ਰੱਖੀ? ਹਾਂਜੀ, ਅਸਾਂ ਇਸ ਆਤਮ ਪੜਦੇ ਨੂੰ ਚੀਰ ਕੇ ਅੰਦਰ ਵੜਨਾ ਹੈ, ਭਾਵ ਜੋ ਕੰਮ ਦੁਸ਼ਾਸਨ ਨਹੀਂ ਕਰ ਸਕਿਆ ਸੀ ਉਸ ਨੂੰ ਕਰਨਾ ਹੈ। ਪਰ ਅਜੇ ਅਸੀਂ ਇਸ ਮਹਾਨ ਔਖੇ ਕੰਮ ਨੂੰ ਇੱਥੇ ਹੀ ਛੱਡ ਕੇ ਇਸ ਗੁੰਝਲ ਨੂੰ ਦੂਜੇ ਸਿਰੇ ਤੋਂ ਤੱਕਦੇ ਹਾਂ। ਲੇਖਕ ਨੇ ਅਜੇ ਮਸਾਂ ਹੀ ਗੁਰਮੁਖੀ ਅੱਖਰ ਆਪਣੀ ਬਾਲ ਗਵਸਥਾ ਵਿਚ ਇਕ ਭਾਈ ਜੀ ਕੋਲੋਂ ਧਰਮਸ਼ਾਲਾ ਵਿਚ ਬੈਠ ਕੇ ਸਿੱਖੇ ਸਨ ਕਿ ਇਕ ਗਾਥਾ ਕਰਨੀ ਪਈ ਜੋ ਅੱਜ ਹਿਰਦੇ ਦੇ ਕੰਧਰਾਂ ਵਿਚ ਲੁਕ ਕੇ ਬੈਠੀ ਹੋਈ ਹੈ। ਇਹ ਗਾਥਾ ਸ੍ਰੀ ਨਾਮਦੇਵ ਜੀ ਵਾਲੀ ਹੈ ਜਿਸ ਨੂੰ ਪਾਠਕ ਸੱਜਣ ਕਈ ਵਾਰੀ ਸੁਣ ਬੈਠੇ ਹੋਣਗੇ ਤੇ ਜੋ ਗਾਥਾ ਸਾਡੇ ਭਗਤੀ ਭਾਵ ਨੂੰ ਵਧਾਉਣ ਲਈ ਸਾਨੂੰ ਬਚਪਨ ਵਿਚ ਹੀ ਸੁਣਾਈ ਜਾਂਦੀ ਹੈ। ਕਿ ਇਹ ਗਾਥਾ ਉਹ ਹੈ ਜਿਸ ਵਿਚ ਸਾਨੂੰ ਦਸਿਆ ਜਾਂਦਾ ਹੈ ਜੋ ਸ੍ਰੀ ਨਾਮਦੇਵ ਜੀ ਵਾਹਿਗੁਰੂ ਜੀ ਪੂਰਨ ਭਗਤ ਸਨ ਤੇ ਇਕ ਵਾਰੀ ਕਿਸ਼ਨ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਦਵਾਰਕਾ ਨਗਰੀ ਵੱਲ ਚੱਲੇ। ਰਸਤੇ ਵਿਚ ਜਾਂਦੇ ਜਾਂਦੇ ਉਨ੍ਹਾਂ ਨੂੰ ਇਹ ਦਿਲ ਵਿਚ ਫੁਰਨਾ ਫੁਰਿਆ ਜੋ ਕਿਹੀ ਚੰਗੀ ਗੱਲ ਹੋਵੇ ਜੇ ਟੁਰਨ ਤੋਂ ਤੱਤੀ ਰੇਤ ਤੋਂ ਬਚ ਜਾਈਏ ਭਾਵ ਚੜ੍ਹਨ ਵਾਸਤੇ ਕੋਈ ਘੋੜੀ ਮਿਲ ਜਾਵੇ। ਗਾਥਾ ਵਾਲੇ ਅੱਗੇ ਜਾ ਕੇ ਦੱਸੇ ਹਨ ਜੋ ਇਤਨੇ ਹੀ ਵਿਚ ਇਕ ਮੁਗਲ ਘੋੜੇ ਉਪਰ ਸਵਾਰ ਦੂਰੋਂ ਆਉਂਦਾ ਦਿਸਿਆ, ਕੋਲ ਆਉਣ ਲਈ ਮਜਬੂਰ ਕੀਤਾ ਤੇ ਨਾਮ ਜੀ ਨੂੰ ਆਖਿਆ ਜੋ ਵਾਹਿਗੁਰੂ ਭਲਾ ਹੈ, ਮੰਗੀ ਸੀ ਚੜ੍ਹ ਨੂੰ ਪਰ ਲੰਬੀ ਹੈ ਚੁੱਕਣ ਨੂੰ। ਸੰਪਰਦਾਇ ਵੀਰ ਇਹ ਗਾਥਾ ਨੂੰ ਇਉਂ ਖਤਮ ਕਰਦੇ ਹਨ ਜੋ ਨਾਮਦੇਵ ਜੀ ਨੂੰ ਵਿਸ਼ਵਾਸ ਹੋਇਆ ਜੋ ਇਹ ਮੁਗਲ ਵਾਹਿਗੁਰੂ ਆਪ ਹੀ ਹੈ। ਇਹ ਗਾਥਾ ਸਾਡੇ ਪੰਥ ਵਿਚ ਅੱਜ ਕੱਲ ਬੜੇ ਜ਼ੋਰ ਸ਼ੋਰ ਨਾਲ ਪ੍ਰਚਲਿਤ ਹੈ, ਭਾਵੇਂ ਇਸ ਦੀ ਪੁਸ਼ਟੀ ਲਈ ਸ਼ਬਦ ਵਿਚ ਕੋਈ ਐਸਾ ਇਸ਼ਾਰਾ ਨਹੀਂ, ਇਸ ਲਈ ਇੱਥੇ ਸ੍ਰੀ ਨਾਮ ਜੀ ਦੇ ਉਸ ਸ਼ਬਦ ਦਾ ਪੂਰਾ ਪੂਰਾ ਵਰਣਨ ਕਰਨਾ ਜ਼ਰੂਰੀ ਹੈ। ਸ਼ਬਦ ਇਉਂ ਹੈ, ਹੱਲੇ ਜਾਰਾ ਖੁਸ਼ ਖਬਰੀ ਬਲ ਵੱਲ ਜਾਓ ਹੋ ਬਲ ਵੱਲ ਜਾਓ, ਨੀਕੀ ਤੇਰੀ ਬਗਾਰੀ ਆਲੇ ਤੇਰਾ ਨਾਂ ਰਹਾਉ, ਕੂਜਾ ਆਮਦ ਕੂਜਾ ਰਬਤੀ ਕੂਜਾ ਮੇਰਵੀ, ਦਵਾਰਕਾ ਨਗਰੀ ਰਾਸ ਬਗੋਈ, ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਗੋਲ, ਚੰਦੀ ਹਜ਼ਾਰ ਆਲਮ ਏਕਲ ਖਾਨਾ, ਹਮ ਚੀਨੀ ਪਾਤਸ਼ਾਹ ਸਾਮਲੇ ਵਰਨਾ, ਅਸਪਤ ਗਜਵਤ ਨਰੇ ਨਰਿੰਦ, ਨਾਮੇ ਕੇ ਸਵਾਮੀ ਮੀਰ ਮਕੰਦ। ਜੋ ਭਰਾ ਉਪਰ ਲਿਖੇ ਸੰਪਰਦਾਇ ਅਰਥ ਕਰਦੇ ਹਨ ਉਹ ਤਾਂ ਇੱਥੇ ਤੱਕ ਵੀ ਜਾਂਦੇ ਹਨ ਜੋ ਆਲੇ ਦਾ ਭਾਵ ਇਹ ਹੈ ਕਿ ਉਸ ਮੁਗਲ ਦਾ ਨਾਮ ਆਲੇ ਵੇਗ ਸੀ ਜਿਸ ਨੇ ਨਾਮਦੇਵ ਜੀ ਨੂੰ ਬਗਾਰੀ ਕਰਕੇ ਪਕੜਿਆ ਸੀ। ਇਹ ਗਾਥਾ ਸਾਡੇ ਵਿਚ ਬੜੇ ਜ਼ੋਰ ਨਾਲ ਪ੍ਰਚਲਿਤ ਹੈ, ਇਸ ਵਿਚ ਕੋਈ ਸ਼ੱਕ ਨਹੀਂ ਜੋ ਹੈ ਜੋ ਮਿੱਠੀ ਹੈ, ਕਿਉਂਕਿ ਪੰਜਾਬੀ ਵਿਚ ਅਖਾਣ ਵੀ ਹੈ, ਬਾ ਪੁੱਠੀਆਂ ਸਮਝਣ ਵਾਲਿਆ, ਮੰਗੀ ਸੀ ਚੜ੍ਹ ਨੂੰ ਤੇ ਦਿੱਤੀ ਚੁੱਕਣ ਨੂੰ। ਜੇ ਇਸ ਗਾਥਾ ਵਿਚ ਰਸਨਾ ਹੁੰਦਾ ਤਾਂ ਬਾਲ ਮੁੱਦ ਵਿਚ ਇਹ ਗਾਥਾ ਮਨ ਨੂੰ ਕਾਬੂ ਨਾ ਕਰਦੀ, ਪਰ ਸਮਾਂ ਬੀਤ ਗਿਆ, ਇਕ ਦੋ ਪੰਜ ਦਸ ਵੀਹ ਤੀਹ ਸਾਲ ਹੋ ਗਏ, ਦੁਰਮਤ ਉਪਰ ਨਾਮ ਰੂਪੀ ਸੂਰਜ ਦੀ ਕੋਈ ਕਹਿਣ ਪੈਣ ਲੱਗੀ। ਹੁਣ ਜਦ ਅੱਖੀਆਂ ਉਗੜ ਕੇ ਵੇਖਿਆ, ਸੋਚਿਆ ਤੇ ਵਿਚਾਰਿਆ ਤਾਂ ਪਹਿਲੀ ਸ਼ੰਕਾ ਇਹ ਉਤਪੰਨ ਹੋਈ ਜੋ ਅਸੀਂ ਖਾਲਸਾ ਵੀਰ ਕਾਲਪੁਰਖ ਜੀ ਦੇ ਪੂਜਕ ਹਾਂ ਭਾਵ ਨਿਰੰਕਾਰ ਵਾਹਿਗੁਰੂ ਦੇ, ਫਿਰ ਇੱਥੇ ਆ ਕੇ ਸਰਗੁਣ ਉਪਾਸਨਾ ਕਿਉਂ? ਪਰ ਇਹ ਪ੍ਰਸ਼ਨ ਅਜੇ ਦੂਰ ਹੀ ਰੱਖਾਂਗੇ, ਕਿਉਂਕਿ ਆਖਣਗੇ ਜੋ ਵਾਹਿਗੁਰੂ ਜਦ ਘੜ ਘੜ ਵਿਚ ਰਮਦਾ ਹੈ ਤਾਂ ਕਿ ਉਹ ਮੁਗਲ ਨਹੀਂ ਬਣ ਸਕਦਾ। ਸਭੋ ਰੂਪ ਵਾਹਿਗੁਰੂ ਜੀ ਦੇ ਹਨ, ਕੀੜੀ ਤੋਂ ਲੈ ਕੇ ਹਾਥੀ ਤੱਕ, ਤ੍ਰਿਣ ਤੋਂ ਲੈ ਕੇ ਵਣ ਤੱਕ ਉਹੋ ਹੀ ਰੂਪ ਹਨ, ਪਰ ਭਗਤਾਂ ਤੇ ਬ੍ਰਹਮ ਗਿਆਨੀਆਂ ਦਾ ਵਾਹਿਗੁਰੂ ਤਤਮ ਰੂਪ ਵਾਲਾ ਹੋਇਆ ਕਰਦਾ ਹੈ, ਭਾਵ ਕਾਲ ਪੁਰਖ ਜੋ ਅਦ੍ਰਿਸ਼ਟ ਹੈ, ਨਾ ਕਿ ਕੋਈ ਖਾਸ ਪ੍ਰਾਣੀ, ਭਾਵੇਂ ਉਹ ਕਿਤਨਾ ਹੀ ਵੱਡਾ ਕਿਉਂ ਨਾ ਹੋਵੇ। ਮੇਰੀ ਸ਼ੰਕਾ ਉਪਰਲੀ ਗਾਥਾ ਦੇ ਅਰਥ ਸੁਣ ਕੇ ਹੋਰ ਵੀ ਵੱਧ ਗਈ ਜਦ ਮੈਂ ਸ੍ਰੀ ਨਾਮਦੇਵ ਜੀ ਦੇ ਆਪੇ ਲਿਖੇ ਵਾਹਿਗੁਰੂ ਦਰਸ਼ਨ ਦੀ ਪਵਿੱਤਰ ਫੋਟੋ ਵੇਖੀ। ਇਸ ਫੋਟੋ ਵਿਚ ਭੇਦ ਖੋਲੇ ਹੋਏ ਤੇ ਪਰਦੇ ਚੀਰੇ ਹੋਏ ਹਨ ਤੇ ਅਸਲ ਸ਼ਕਲ ਜਿਹੜੀ ਵਾਹਿਗੁਰੂ ਜੀ ਦੀ ਹੈ ਉਸਦਾ ਵਰਣਨ ਕੀਤਾ ਹੋਇਆ ਹੈ। ਐਸੋ ਰਾਮ ਰਾਏ ਅੰਤਰਜਾਮੀ, ਜੈਸੇ ਦਰਪਣ ਮਾਏ ਬਦਨ ਪਰਵਾਨੀ, ਰਾਓ ਬਸੇ ਕਟ ਕਟ ਬਸੇ ਕਟਾ ਕਟ ਲੀਪ ਨਸੀਪੇ, ਬੰਧਨ ਮੁਕਤਾ ਜਾਤ ਨਾ ਦੀਸੇ, ਪਾਣੀ ਮੈਂ ਦੇਖ ਮੁਖ ਜੈਸਾ, ਨਾਮੇ ਕੋ ਸਵਾਮੀ ਬੀਠਲ ਐਸਾ। ਭਾਵ ਨਾਮੇ ਦਾ ਸਵਾਮੀ ਬੀਠਲ ਕੌਣ ਹੈ? ਜੋ ਘਟ ਘਟ ਵਿਚ ਬੈਠਣ ਵਾਲਾ ਵਾਹਿਗੁਰੂ ਹੈ ਤਾਂ ਨਾਮਦੇਵ ਜੀ ਦੱਸਦੇ ਹਨ ਉਹ ਤਾਂ ਸੂਖਮ ਹੈ। ਕੈਸਾ? ਜਿਹਾ ਕਿ ਸ਼ੀਸ਼ੇ ਵਿਚ ਸਾਡਾ ਅਕਸ ਪ੍ਰਤੀਬਿੰਬ ਹੁੰਦਾ ਹੈ, ਜਾਂ ਜਿਸ ਤਰ੍ਹਾਂ ਪਾਣੀ ਵਿਚ ਜਿਸ ਅਕਸ ਜਿਸ ਇਮਜ ਨੂੰ ਅਸੀਂ ਹੱਥਾਂ ਨਾਲ ਪਕੜੀਏ ਤਾਂ ਪਕੜ ਨਹੀਂ ਹੁੰਦਾ। ਇਸ ਸ਼ਬਦ ਵਿਚ ਨਾਮਦੇਵ ਜੀ ਇਹ ਖੋਲ ਕੇ ਦੱਸ ਰਹੇ ਹਨ ਜੋ ਵਾਹਿਗੁਰੂ ਜੀ ਨਿਰਲੇਪ ਤੇ ਸੂਖਮ ਹਨ, ਅਦਿਸ਼ਟ ਹਨ, ਅਗੋਚਰ ਹਨ, ਇੰਦਰੀਆਂ ਦੀ ਦੌੜ ਤੋਂ ਪਰੇ ਹਨ, ਜਿਉਂ ਆਖੋ ਜੋ ਕਾਰ ਰਹਿਤ ਹਨ, ਜਾਂ ਜਿਸ ਤਰ੍ਹਾਂ ਕਿ ਗੁਰੂ ਬਾਬਾ ਜੀ ਨੇ ਇੱਕ ਲਫ਼ਜ਼ ਵਿਚ ਸਮੁੰਦਰ ਡੱਗ ਦਿੱਤਾ ਹੈ, ਵਾਹਿਗੁਰੂ ਜੀ ਦਾ ਅਸਲ ਰੂਪ ਨਿਰੰਕਾਰ ਹੈ। ਜਦ ਵਾਹਿਗੁਰੂ ਜੀ ਦੇ ਦਰਸ਼ਨ ਆਪਣੇ ਭਗਤਾਂ ਨੂੰ ਹੁੰਦੇ ਹਨ ਤਾਂ ਨਿਰੰਕਾਰੀ ਨਾਮ ਦੇ ਰੱਥ ਉਪਰ ਚੜ ਕੇ ਹੁੰਦੇ ਹਨ ਤੇ ਮਗਰੋਂ ਇਸ ਜੜ ਮਾਇਆ ਵਿਚ ਵੀ ਸਤ ਚਿਤ ਆਨੰਦ ਰੂਪ ਵਿਚ ਵਾਹਿਗੁਰੂ ਭਾਸਦਾ ਹੈ, ਪਰ ਅਸਲ ਦਰਸ਼ਨ ਨਿਰੰਕਾਰ ਦੇ ਹਨ। ਆਪੇ ਪੇਡ ਵਿਸਤਾਰੀ ਸਾਖ, ਆਪਣੀ ਖੇਤੀ ਆਪੇ ਰਾਖ, ਜਦ ਗਦ ਭੇਖੋ ਏਕੋ ਓਹੀ, ਕਟਕਟ ਅੰਤਰ ਆਪੇ ਸੋਈ ਰਹੋ। ਆਪੇ ਸੂਰ ਕਿਰਨ ਵਿਸਤਾਰ, ਸੋਈ ਗੁਪਤ ਸੋਈ ਆਕਾਰ, ਸਰਗੁਣ ਨਿਰਗੁਣ ਥਾਪੇ ਨਾਉ, ਦੈ ਮਿਲ ਏਕ ਕੀਨੋ ਡਾਉ। ਕਹੋ ਨਾਨਕ ਗੁਰ ਪਰਮ ਪਉ ਖੋਇਆ, ਆਨੰਦ ਰੂਪ ਸਭ ਨੈਣ ਅਲੋਇਆ। ਭਾਵ ਅੰਦਰ ਬਾਹਰੋਂ ਆਪੇ ਆਪ ਹੈ, ਪਰ ਹਉ ਵਾਲੀ ਤੁਕ ਸਾਨੂੰ ਦੱਸੀ ਹੈ ਜੋ ਬਾਹਰ ਦਰਸ਼ਨ ਤੱਕ ਹੁੰਦੇ ਹਨ। ਜੇ ਪਹਿਲੋਂ ਨਿਜ ਨੈਣਾ ਨਾਲ ਘੱਟ ਘੱਟ ਵਿਚ ਦਰਸ਼ਨ ਕਰੀਏ ਤਾਂ ਪਤਾ ਲੱਗਾ ਜੋ ਸਾਰੇ ਭਗਤ ਅਕਾਲ ਪੁਰਖ ਨਿਰਗੁਣ ਰੂਪ ਨਿਰੰਕਾਰ ਜੀ ਦੇ ਹੀ ਭਗਤੀ ਪੂਜਾ ਤੇ ਅੰਤ ਨੂੰ ਦਰਸ਼ਨ ਕਰਦੇ ਹਨ, ਨਾ ਕਿ ਕਿਸੇ ਖਾਸ ਸ਼ਕਲ ਦੇ। ਇਹ ਦਰਸ਼ਕ ਤਦ ਹੁੰਦੇ ਹਨ ਜਦ ਪ੍ਰਾਣੀ ਦਵਾਰਕਾ ਨਗਰੀ ਭਾਵ ਤੁਰਿਆ ਅਵਸਥਾ ਜਾਂ ਸੱਚਖੰਡ ਵਿਚ ਪੁੱਜੇ। ਕਿਸ਼ਨ ਜੀ ਕੌਣ ਹਨ? ਆਤਮਾ ਹਨ ਜੋ ਕਿਰਖ ਖਿੱਚ ਕੇ ਭਗਤਾਂ ਨੂੰ ਵਾਹਿਗੁਰੂ ਜੀ ਨਾਲ ਮਿਲਦੇ ਹਨ। ਇਹ ਆਤਮਾ ਕਿੱਥੇ ਰਹਿੰਦੀ ਹੈ? ਸੱਚਖੰਡ ਵਿਚ, ਜਿਸ ਨੂੰ ਦੱਸਣ ਲਈ ਦਵਾਰਕਾ ਨਗਰੀ ਸਿਰਫ ਇਕ ਅਲੰਕਾਰ ਹੈ। ਇਹ ਅਲੰਕਾਰ ਇਸ ਲਈ ਵਰਤਿਆ ਹੈ ਜੋ ਦਵਾਰਕਾ ਨਗਰੀ ਮਾਨੋ ਵਾਹਿਗੁਰੂ ਰੂਪੀ ਸਮੁੰਦਰ ਦੇ ਕੰਢੇ ਉਪਰ ਵਸਦੀ ਹੈ। ਆਤਮਾ ਆਪ ਚੌਥੇ ਪਦ ਵਿਚ ਹੈ ਤੇ ਉਸ ਦੇ ਹੇਠਾਂ ਹਨ ਮਾਇਆ ਦੇ ਤਿੰਨ ਗੁਣ, ਪਰ ਗੁਰੂ ਮਹਾਰਾਜ ਦੱਸਦੇ ਹਨ ਜੋ ਇਨ੍ਹਾਂ ਤਿੰਨਾਂ ਗੁਣਾਂ ਵਿਚ ਛੁਟਕਾਰਾ ਨਹੀਂ। ਕਿਸ਼ਨ ਭਾਵ ਆਤਮਾ ਪਦਵੀ ਨੂੰ ਪਹੁੰਚਣ ਉਪਰ ਹੀ ਮੁਕਤੀ ਹੈ, ਹੇਠਾਂ ਤਾਂ ਬਾਬ ਰੋਲਾ ਕਾਮਾ ਰੋਲੀ ਹੈ। ਤ੍ਰੈ ਗੁਣ ਰੋਵੈ ਨੀਤਾ ਨੀਤ, ਦੁਖ ਸੁਖ ਪਰ ਹਰ ਸਹਿਜ ਪ੍ਰਸੀਤ, ਤਨ ਮਨ ਸੰਭੋ ਕਿਸ਼ਨ ਪ੍ਰੀਤ। ਤਾਂ ਨਿਸ਼ਚਾ ਹੋਇਆ ਜੋ ਨਾਮਦੇਵ ਜੀ ਇੱਥੇ ਤੁਰਿਆ ਅਵਸਥਾ ਸੱਚਖੰਡ ਦਵਾਰਕਾ ਨਗਰੀ ਅਨੁਭਵ ਨਗਰੀ ਬੇਗਮਪੁਰੇ ਦਾ ਜ਼ਿਕਰ ਕਰ ਰਹੇ ਹਨ। ਜੋ ਪ੍ਰਾਣੀ ਇੱਥੇ ਪਹੁੰਚ ਜਾਵੇ ਉਸ ਨੂੰ ਕਾਲ ਦਾ ਡਰ ਕੀ? ਇਸੇ ਕਰਕੇ ਲਿਖਿਆ ਹੈ ਜੋ ਦਵਾਰਕਾ ਨਗਰੀ ਕਾਹੇ ਕੇ ਮੰਗੋਲ। ਮੰਗੋਲ ਲਫ਼ਜ਼ ਭੈੜੀਆਂ ਕਹਾਣੀਆਂ ਕਰਕੇ ਹਮੇਸ਼ਾ ਭੈੜੇ ਲਹਿਜੇ ਬੈਡ ਸੈਂਸ ਵਿਚ ਵਰਤਿਆ ਗਿਆ ਹੈ, ਨਾ ਕਿ ਵਾਹਿਗੁਰੂ ਜੀ ਲਈ ਜੋ ਮਨਮੋਹਣ ਆਨੰਦ ਰੂਪ ਹਨ। ਗੁਰੂ ਮਹਾਰਾਜ ਜੀ ਨੇ ਵੀ ਇਸ ਕਰਕੇ ਮੁਗਲ ਨੂੰ ਇਉਂ ਦਰਸਾਇਆ ਹੈ। ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਇੱਥੇ ਵਾਹਿਗੁਰੂ ਜੀ ਨੂੰ ਕਰਤਾ ਪੁਰਖ ਕਰਕੇ ਆਖਿਆ ਹੈ ਤੇ ਦੱਸਿਆ ਹੈ ਜੋ ਹਿੰਦੁਸਤਾਨ ਦੇ ਅਪਰਾਧਾਂ ਦੀ ਸਜ਼ਾ ਮੁਗਲ ਰੂਪੀ ਜਮ ਤੋਂ ਦਵਾਈ ਗਈ। ਤਾਂ ਮੁਗਲ ਕੀ ਹੈ? ਮੁਗਲ ਕਾਲ ਰੂਪੀ ਜਮ ਹੈ। ਮੁਗਲ ਨੂੰ ਵਾਹਿਗੁਰੂ ਜੀ ਉਪਰ ਦੋਸ਼ ਲਾਉਣਾ ਹੈ, ਨਾ ਹੀ ਤਾਂ ਸ੍ਰੀ ਨਾਮਦੇਵ ਜੀ ਨੇ ਵਾਹਿਗੁਰੂ ਜੀ ਨੂੰ ਮੁਗਲ ਆਖਿਆ ਹੈ। ਉਹ ਤਾਂ ਲਲਕਾਰ ਕੇ ਆਖਦੇ ਹਨ ਜੋ ਸੱਚਖੰਡ ਵਿਚ ਕਾਲ ਰੂਪੀ ਮੁਗਲ ਕਿੱਥੇ ਆ ਸਕਦਾ ਹੈ? ਅਕਾਲ ਦੇ ਸਾਹਮਣੇ ਕਾਲ ਕੀਕਣ, ਦਵਾਰਕਾ ਨਗਰੀ ਸੱਚਖੰਡ ਵਿਚ ਕਾਹੇ ਕੋ ਮੰਗੋਲ। ਜਨਮ ਸਾਖੀ ਵਿਚ ਵੀ ਲਿਖਿਆ ਹੈ ਜੋ ਕਲ ਯੁਗ ਬਾਅਦ ਜੁੱਤੀਆਂ ਕੋਲ ਬੈਠ ਸਕਦਾ ਹੈ, ਨਾ ਕਿ ਇੰਦਰ ਧਰਮਸਾਲ ਵਿਚ ਆ ਸਕਦਾ ਹੈ। ਆਹ ਇਹ ਕਿਹਾ ਸੋਹਣਾ ਸੀ, ਨਾਮ ਦਿਨ ਜੀ ਤੁਰਿਆ ਅਵਸਥਾ ਵਿਚ ਪਹੁੰਚਣ ਦਾ ਬਿਸਮਈ ਬਚਨ ਹੈ। ਦਵਾਰਕਾ ਨਗਰੀ ਕਾਹੇ ਕੇ ਮੰਗੋਲ, ਅਕਾਲ ਦੇ ਸਾਹਮਣੇ ਕਾਲ ਕੀਕਣ, ਉਹ ਸ਼ੇਰ ਦੇ ਸਾਹਮਣੇ ਬੱਕਰੀ ਕੀਕਣ, ਬਿੱਲੀ ਦੇ ਸਾਹਮਣੇ ਚੂਹਾ ਕੀਕਣ। ਹੇ ਕਾਲ ਮੁਗਲ, ਤੂੰ ਤਾਂ ਅਕਾਲ ਪੁਰਖ ਜੀ ਦੇ ਦਰ ਪਰ ਜੋੜੇ ਵਰਦਾਰ ਹੈ, ਤੇਰਾ ਦਬਦਬਾ ਤੇ ਹੁਕਮਰਾਨੀ ਬਾਰ ਬਾਰ ਹੀ ਹੈ, ਸੱਚਖੰਡ ਵਿਚ ਨਹੀਂ। ਹੁਣ ਹੋਰ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਜੇ ਇਹ ਗੱਲ ਹੈ ਤਾਂ ਕਾਲ ਦੀ ਕੋਈ ਲੋੜ ਹੈ? ਲੋੜ ਕਿਉਂ ਨਹੀਂ? ਲੋੜ ਤਾਂ ਜ਼ਰੂਰ ਹੈ। ਜੇ ਕਾਲ ਨਾ ਹੋਵੇ ਤਾਂ ਲੱਖਾਂ ਕਰੋੜਾਂ ਸਾਲਾਂ ਦੇ ਝੀਟ ਬੁੱਢੇ ਖਹੁ ਖਹੁ ਕਰਦੇ ਅੱਜ ਤੋੜੀ ਹੁੰਦੇ। ਇਹ ਧਰਤੀ ਗੰਦਗੀ ਨਾਲ ਭਰ ਜਾਂਦੀ, ਮਲੀਨ ਹੋ ਜਾਂਦੀ। ਜੇ ਪਤਝੜ ਨਾ ਹੋਵੇ ਤਾਂ ਨਵੀਂ ਬਸੰਤ ਕਿੱਥੋਂ ਆਵੇ? ਜੇ ਮੌਤ ਨਾ ਹੋਵੇ ਤਾਂ ਜੀਣਾ ਵੀ ਦੁਖਦਾਈ ਹੋ ਜਾਵੇ। ਆਪਣੇ ਵੇਲੇ ਤੇ ਪਹੁੰਚ ਕੇ ਸੇਜ ਆਪਣੀ 90 ਸਾਲ ਦਾ ਬੁੱਢਾ ਮੌਤ ਨੂੰ ਹੱਥ ਜੋੜ ਜੋੜ ਬੁਲਾਉਂਦਾ ਹੈ, ਹਾਂ ਜੀ ਮੌਤ ਚੰਗੀ ਹੈ। ਇਸ ਕਰਕੇ ਕਬੀਰ ਜੀ ਨੇ ਲਿਖਿਆ ਹੈ ਕਾਲ ਅਕਾਲ ਖਸਮ ਕਾ ਕੀਨਾ, ਭਾਵ ਵਾਹਿਗੁਰੂ ਜੀ ਨੇ ਸੋਚ ਕੇ ਦੋਵੇਂ ਮੌਤ ਤੇ ਮੌਤ ਆਪ ਬਣਾਏ ਹਨ। ਕੁਦਰਤ ਵਿਚ ਜੋ ਜੋ ਚੀਜ਼ ਹੈ ਸਭ ਬਿਰਸਨਹਾਰ ਹੈ, ਉਹ ਕਾਲ ਦੀ ਕਲਮ ਹੇਠਾਂ ਹੈ, ਕੀ ਬ੍ਰਹਮਾ ਤੇ ਕੀ ਹੋਰ ਦੇਵੀ ਦੇਵਤੇ। ਮਾਇਆ ਮੋਹੇ ਦੇਵੀ ਸਭ ਦੇਵਾ, ਕਾਲ ਨਾ ਛੋਡੇ ਬਿਨ ਗੁਰ ਕੀ ਸੇਵਾ। ਗੁਰਸਿੱਖ ਖਾਲਸੇ ਨਾਮ ਰਸੀਏ ਅਕਾਲ ਰੂਪ ਹਨ, ਉਹ ਚਲਾਏ ਮਾਨ ਆਸਨ ਨੂੰ ਛੱਡ ਨਾਰਦ ਨਿਸ਼ਚਲ ਆਸਨ ਬੈਠਦੇ ਹਨ, ਪਰ ਇਸ ਦਾ ਭਾਵ ਇਹ ਨਹੀਂ ਜੋ ਕਾਲ ਦੀ ਲੋੜ ਹੀ ਨਹੀਂ, ਕਾਲ ਆਪਣੀ ਜਗ੍ਹਾ, ਅਕਾਲ ਆਪਣੀ ਜਗ੍ਹਾ, ਪੈਰ ਆਪਣੀ ਜਗ੍ਹਾ, ਸਿਰ ਆਪਣੀ ਜਗ੍ਹਾ, ਦੋਹਾਂ ਦੀ ਲੋੜ ਹੈ। ਜਿੱਥੇ ਰਾਮ ਚੰਦਰ ਆਤਮਾ ਦੀ ਲੋੜ ਹੈ, ਉੱਥੇ ਲਕਸ਼ਮਣ ਜੀ ਕਾਲਵਸ ਦੀ ਵੀ ਲੋੜ ਹੈ। ਜਿੱਥੇ ਕ੍ਰਿਸ਼ਨ ਆਤਮਾ ਦੀ ਲੋੜ ਹੈ, ਉੱਥੇ ਬਲਰਾਮ ਕਾਲਵਸ ਦੀ ਵੀ ਲੋੜ ਹੈ। ਹਾਂ ਜੀ, ਇਹ ਕਾਲ ਤੇ ਕਾਲ ਦੀ ਡਾਢੀ ਅਨੁਪਮ ਜੋੜੀ ਹੈ, ਸੱਚਮੁੱਚੋ ਦੋਵੇਂ ਯਾਰ ਹਨ। ਇਸੇ ਕਰਕੇ ਸ੍ਰੀ ਨਾਮਦੇਵ ਜੀ ਨੇ ਲਿਖਿਆ ਹੈ, ਹੱਲੇ ਜਾਰਾ ਖੁਸ਼ ਖਬਰੀ, ਬਲ ਵੱਲ ਜਾਓ, ਬਲ ਵੱਲ ਜਾਓ। ਅਕਾਲ ਅਵਸਥਾ ਵਿਚ ਚੱਪੜ ਕੇ ਨਾਮਦੇਵ ਜੀ ਕਾਲ ਰੂਪੀ ਮੁਗਲ ਨੂੰ ਯਾਰ ਕਰਕੇ ਆਖਦੇ ਹਨ ਤੇ ਦੋਸਤਾਂ ਵਾਂਗ ਸੁੱਖ ਸ਼ਾਂਤ ਖੁਸ਼ਖਬਰੀ ਪੁੱਛਦੇ ਹਨ, ਸਗੋਂ ਉਸ ਉਪਰ ਬਲ ਵੱਲ ਜਾਂਦੇ ਹਨ। ਇਹ ਭਾਵੇਂ ਸੱਚ ਹੈ ਜੋ ਕਾਲ ਅਕਾਲ ਦਾ ਇਕ ਚੱਕਰ ਹੈ, ਵਿਗਾੜੀ ਵਾਂਗੂ ਵਿਗਾੜ ਕਰਦਾ ਹੈ, ਪਰ ਇਹ ਵਿਗਾੜ ਟੋਕਰੀ ਚੁੱਕਣ ਵਾਲੀ ਨਹੀਂ, ਸਾਰੇ ਸੰਸਾਰ ਚੱਕਰ ਨੂੰ 84 ਦੇ ਹਰ ਅੱਟ ਨੂੰ ਸਾਂਭਣ ਵਾਲੀ ਹੈ। ਇਸ ਕਰਕੇ ਨੀਕੀ ਚੰਗੀ ਵਿਗਾੜ ਹੈ। ਕਾਲ ਸੰਸਾਰ ਚੱਲਣ ਲਈ ਕਲਾ ਮਸ਼ੀਨ ਹੈ, ਇਸ ਕਰਕੇ ਨਾਮ ਇਸਦਾ ਆਲਣਾ ਹੈ, ਨਾਮ ਇਸਦਾ ਆਲਾ ਹੈ। ਆਲੇ ਤੇਰਾ ਨਾਮ ਆਲਾ ਇਸ ਕਰਕੇ ਹੈ ਕਿ ਕਾਲ ਦਾ ਨਾਮ ਹੀ ਆਪਣਾ ਗੁਣ ਭਾਵ ਕਲਾ ਮਸ਼ੀਨਰੀ ਚਲਾਣੀ ਦੱਸਦਾ ਹੈ। ਜਿਸ ਤਰ੍ਹਾਂ ਵਾਹਿਗੁਰੂ ਨੂੰ ਕਰਤਾ ਪੁਰਖ ਇਸ ਲਈ ਆਖਿਆ ਹੈ ਜੋ ਸ੍ਰਿਸ਼ਟੀ ਦਾ ਕਰਤਾ ਹੈ, ਕਾਲ ਦੀ ਵਿਗਾਰੀ ਡਿਊਟੀ ਵੀ ਚੰਗੀ ਹੈ, ਨੀਕੀ ਤੇਰੀ ਵਿਗਾਰੀ, ਕਿਉਂਕਿ ਸਮੇਂ ਉਪਰ ਹਰ ਇਕ ਚੀਜ਼ ਨੂੰ ਇਹ ਸਮੇਟ ਕੇ ਪਤਝੜ ਲਿਆ ਕੇ ਫਿਰ ਬਸੰਤ ਵਿਚ ਮੁੜ ਫਟਾ ਦਿੰਦਾ ਹੈ। ਆਪ ਜੀ ਨੇ ਕਾਲ ਨੂੰ ਆਪਣੇ ਅਸਲ ਰੂਪ ਵਿਚ ਅਨੁਭਵ ਕੀਤਾ ਹੈ ਤੇ ਇਸ ਸ਼ਬਦ ਵਿਚ ਸਾਡੇ ਲਈ ਮਾਨੋ ਇਕ ਕੁਜੇ ਵਿਚ ਸਮੁੰਦਰ ਡੱਕ ਦਿੱਤਾ ਹੈ। ਪਹਿਲੋਂ ਕਾਲ ਨੂੰ ਨਿੱਕਾ ਆ ਕੇ ਨਾਲ ਹੀ ਦੱਸ ਦਿੱਤਾ ਹੈ ਜੋ ਭਾਈ ਤੇਰੀ ਚੰਗਿਆਈ ਸੱਚਖੰਡ ਤੋਂ ਬਾਹਰ ਬਾਹਰ ਹੀ ਹੈ, ਅੰਦਰ ਆਉਣ ਦੀ ਇਜਾਜ਼ਤ ਨਹੀਂ, ਦਵਾਰਕਾ ਨਗਰੀ ਕਾਹੇ ਕੇ ਮੰਗੋਲ, ਅਕਾਲ ਅੰਦਰ ਕਾਲ ਦਾ ਕੀ ਦਖਲ। ਪਰ ਕਈ ਪਾਠ ਸੱਜਣ ਆਖਣਗੇ ਕਿ ਮੁਗਲ ਦੇ ਕਾਲ ਹੋਣ ਦਾ ਕੀ ਸਬੂਤ ਹੈ? ਉੱਤਰ ਇਹ ਹੈ ਜੋ ਅਸਾਂ ਆਪਣੇ ਕੋਲੋਂ ਕੋਈ ਗਾਥਾ ਨਹੀਂ ਕਰਨੀ ਘੋੜੀ ਵਾਲੀ, ਕਿਉਂਕਿ ਇਸ ਸ਼ਬਦ ਵਿਚ ਘੋੜੀ ਦਾ ਵਰਣਨ ਕਿਤੇ ਨਹੀਂ ਆਇਆ। ਇਹ ਆਲ ਪਤਾਲ ਗੱਲ ਤਾਂ ਗੁਰਸਿੱਖੀ ਵਿਚ ਮੂਰਤੀ ਪੂਜਾ ਨੇ ਪਿੱਛੋਂ ਘੜੀ ਹੈ, ਤਾਂ ਕਿ ਜੋ ਖਾਲਸਾ ਪੰਥ ਨਿਰੰਕਾਰ ਅਕਾਲ ਪੁਰਖ ਦਾ ਪੂਜਕ ਹੈ, ਉਹ ਵੀ ਨਿਰਗੁਣ ਨੂੰ ਛੱਡ ਸਰਗੁਣ ਨੂੰ ਪੂਜੇ। ਪਰ ਜੇ ਸਬੂਤ ਹੀ ਲਿੰਦਾ ਹੈ ਤਾਂ ਇਕ ਨਹੀਂ ਦੋ ਸਬੂਤ ਇਸੇ ਸ਼ਬਦ ਵਿਚ ਮੌਜੂਦ ਹਨ ਕਿ ਜਿੱਥੇ ਕਾਲ ਟਾਈਮ ਦਾ ਜ਼ਿਕਰ ਆਮ ਆਉਂਦਾ ਹੈ ਉੱਥੇ ਕਾਲ ਦੇ ਤਿੰਨ ਟੋਟੇ ਭੂਤ ਭਵਿੱਖ ਵਰਤਮਾਨ ਜ਼ਰੂਰ ਆਉਂਦੇ ਹਨ। ਇਸੇ ਕਰਕੇ ਜਦ ਨਾਮਦੇਵ ਜੀ ਕਾਲ ਰੂਪੀ ਮੁਗਲ ਨੂੰ ਪੁੱਛਦੇ ਹਨ ਤਾਂ ਇਹਨਾਂ ਸਮਿਆਂ ਨੂੰ ਵਰਣਨ ਕਰਦੇ ਹਨ, ਕੁਜਾ ਆਮਦ ਕੁਜਾ ਰਾਵਤੀ ਕੁਜਾ ਮੇਰਵੀ, ਕਿੱਧਰੋਂ ਕਿੱਧਰ ਕਿੱਧਰ ਜਾਏਗਾ। ਇਹ ਤਿੰਨ ਭੂਤ ਭਵਿੱਖ ਵਰਤਮਾਨ ਅੰਕ ਸੀ ਨਾਮਦੇਵ ਜੀ ਨੇ ਇਸ ਲਈ ਵਰਤੇ ਹਨ ਜੋ ਸਮਝਣ ਵਾਲੇ ਝੱਟ ਸਮਝ ਲੈਣ ਕਿ ਇੱਥੇ ਇਸ਼ਾਰਾ ਕਾਲ ਵੱਲ ਹੈ, ਅਕਾਲ ਵੱਲ ਨਹੀਂ। ਜੇ ਕਾਲ ਵੱਲ ਹੁੰਦਾ ਤਾਂ ਆ ਸੱਚ ਨਾਲ ਜੁਗਾਦ ਸੱਚ ਦਾ ਵੀ ਚੌਥਾ ਅੰਕ ਹੁੰਦਾ, ਭਾਵ ਉਸ ਵਸਤਾ ਦਾ ਜ਼ਿਕਰ ਵੀ ਹੁੰਦਾ ਜਦ ਯੁੱਗ ਵੀ ਨਹੀਂ ਸਨ, ਜਦ ਕਾਲ ਵੀ ਨਹੀਂ ਸੀ, ਅਕਾਲ ਆਪ ਹੀ ਸੀ, ਤਾਂ ਨਿਸ਼ਚਾ ਹੋਇਆ ਜੋ ਸੱਚਮੁੱਚ ਕਾਲ ਨੂੰ ਹੀ ਮੁਗਲ ਆਖਿਆ ਹੈ। ਹੋਰ ਸਬੂਤ ਕੀ ਹੈ? ਇਹ ਜੋ ਸਿਆਣੇ ਆਦਮੀ ਕਾਲ ਨੂੰ ਯੁੱਗਾਂ ਵਿਚ ਬਣਦੇ ਹਨ, ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ, ਇਹ ਚਾਰ ਪਰਮ ਨਹੀਂ ਕਾਲ ਦੇ ਚੱਕਰ ਹਨ, ਇਹ ਇਕ ਚੱਕਰ ਨਹੀਂ ਚਾਰ ਹਨ। ਮਾਨੋ ਇਹ ਚਾਰ ਚੱਕਰ ਕਾਲ ਰੂਪੀ ਮੁਗਲ ਦੇ ਕੁੱਲੇ ਟੋਪੀ ਉਪਰ ਪਗੜੀ ਦੇ ਬਲੈਸ ਹਨ, ਆਹ ਕਾਲ ਦੇ ਬਲੈਸ। ਇਸੇ ਕਰਕੇ ਤਾਂ ਲਿਖਿਆ ਹੈ ਜੋ ਖੂਬ ਤੇਰੀ ਪਗੜੀ ਇਸੇ ਕਾਲ ਦੇ ਬਲੈਸ ਦੱਸਦੀ ਹੈ। ਉਤਪਤੀ ਦੇ ਪਾਲੋ ਦੇ ਚੱਕਰ, ਮਨ ਵੰਤਰਾਂ ਦੇ ਬਲੈਸ, ਵਾਹ ਵਾਹ ਨਾਮਦੇਵ ਜੀ ਵਾਹ ਵਾਹ, ਆਪ ਜੀ ਦੀ ਕਾਲ ਦੀ ਫੋਟੋ ਸਚਿੱਤਰ ਪਵਿੱਤਰ ਵਿਚਿੱਤਰ ਹੈ ਤੇ ਕਾਲ ਦਾ ਬੋਲ ਕੀਕਣ ਮਿੱਠਾ ਹੈ। ਇਸ ਲਈ ਜੋ ਇਸਦੇ ਕਢਾਏ ਅਸੀਂ ਸੈਂਕੜੇ ਸਾਲ ਕੱਢ ਛੱਡਦੇ ਹਾਂ, ਨਹੀਂ ਤਾਂ ਇਕ ਰਾਤ ਗੁਜ਼ਾਰਨੀ ਵੀ ਮੁਸ਼ਕਲ ਹੋ ਜਾਵੇ, ਮਿੱਠੇ ਤੋਰੇ ਬੋਲ। ਆਓ ਹੁਣ ਅੰਤ ਦਾ ਪ੍ਰਸ਼ਨ ਇਹ ਹੈ ਜੋ ਮੁਕਤੀ ਕਦ ਮਿਲਦੀ ਹੈ? ਤਦ ਜਦ ਪ੍ਰਾਣੀ ਰਜੋ ਗੁਣ ਤਮੋ ਗੁਣ ਸਤੋ ਗੁਣ ਦੀਆਂ ਤਿੰਨੇ ਪੌੜੀਆਂ ਟੱਪ ਕੇ ਉੱਪਰ ਜਾਵੇ। ਰਜੋ ਗੁਣ ਕੀ ਹੈ? ਇਸ ਵਿਚ ਮਨ ਚਾਂਚਲ ਹੈ, ਮਾਇਆ ਦੇ ਪਿੱਛੇ ਘੋੜੇ ਵਾਂਗ ਸਰਪਟ ਦੌੜਦਾ ਹੈ। ਆਪਸ ਵਾਂਗ ਤਮੋ ਗੁਣ ਕੀ ਹੈ? ਇਸ ਵਿਚ ਮਨ ਇਤਨਾ ਚਾਂਚਲ ਨਹੀਂ ਪਰ ਸਰੀਰ ਦੇ ਤਰਾਣ ਦਾ ਬਹੁਤਾ ਮਾਣ ਹੈ, ਤੋ ਜੋ ਮੈਂ ਦਾ ਵੱਡਾ ਕੁੰਭਕਰਨ ਵਾਂਗ ਹਾਂ, ਇਹ ਮਾਣ ਹਾਥੀ ਵਾਂਗ ਹੈ, ਰਾਜ ਵਾਂਗ ਹੈ। ਤੇ ਸਤੋ ਗੁਣ ਕੀ ਹੈ? ਇਸ ਵਿਚ ਸੀਤਲਤਾ ਹੈ ਤੇ ਇਸ ਵਿਚ ਸਭ ਤੋਂ ਜ਼ਿਆਦਾ ਅਮਰਾਤਵਾ ਇੰਦਰ ਦਾ ਜੋ ਹੈ, ਦੇਵਤਿਆਂ ਦਾ ਰਾਜਾ ਹੈ ਨਰੇਂਦਰ, ਪਰ ਇੰਦਰ ਨੂੰ ਸੂਕ ਮੁਹਾਮੇ ਹੈ, ਇਸ ਲਈ ਕਾਲ ਦੇ ਬਸ ਹੈ। ਮੁਕਤੀ ਦਾ ਤਦ ਹੈ ਜਿਨ੍ਹਾਂ ਸਾਰਿਆਂ ਦੇ ਪਤੀ ਵਾਹਿਗੁਰੂ ਦੀ ਛਤਰ ਛਾਇਆ ਹਟਾਵੇ। ਇਸ ਕਰਕੇ ਨਾਮੇ ਦਾ ਸਵਾਮੀ ਜਾਂ ਮੁਕਤੀ ਦਾ ਦਾਤਾ ਮੁਕੰਦ ਜੋ ਹੈ ਵਸਪਤ ਗਜਬਤ ਨਰੇ ਨਰਿੰਦ ਹੈ ਤੇ ਸਭ ਦੁਨੀਆਂ ਦਾ ਰਾਜਾ ਹੈ, ਮੀਰ ਹੈ। ਉਹ ਕੋਈ ਸਰਗੁਣ ਮੁਗਲ ਨਹੀਂ 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 ਉਹ ਵਾਹਿਗੁਰੂ ਤਾਂ 18,000 ਆਲਮਾਂ ਵਿਚ ਇਕੋ ਹੀ ਰਾਮ ਰਿਹਾ ਹੈ, 34,000 ਆਲਮ ਇਕ ਖਾਨਾ, ਓਹੋ ਹੀ ਤਾਂ ਸਵਾਲ ਵਰਨ ਹੈ, ਓਹੋ ਹੀ ਤਾਂ ਮਨਮੋਹਣ ਹੈ, ਸ਼ਾਮ ਸੁੰਦਰ ਹੈ, ਅਕਾਲ ਪੁਰਖ ਹੈ। ਹਾਂ ਜੀ, ਇਹ ਵਾਸਤਾ ਸੱਚਖੰਡ ਦੀ ਵਾਸਤਾ ਹੈ, ਇੱਥੇ ਕਾਲ ਰੂਪੀ ਮੁਗਲ ਦੀ ਸੁਣਵਾਈ ਨਹੀਂ। ਕਾਲ ਤਾਂ ਬਿਨਾਸੀ ਚੱਕਣ ਦਾ ਮਾਲਕ ਹੈ, ਪਰ ਗੁਰੂ ਕਾਲ ਹੈ, ਨਿਸ਼ਚਲ ਆਸਣ ਤੇ ਬੈਠਾ ਹੈ, ਇਹ ਨਿਸ਼ਚਲ ਆਸਣ ਕੀਕਣ ਲੱਭਦਾ ਹੈ। ਪਰਮ ਪਿਤਾ ਜੀ ਦੱਸਦੇ ਹਨ ਜੋ ਵਾਹਿਗੁਰੂ ਜੀ ਦਾ ਸਵਾਸ ਸਵਾਸ ਸਿਮਰਨ ਕਰਨ ਨਾਲ ਇਹ ਧਰੂ ਪਦਵੀ ਨਿਸ਼ਚਲ ਆਸਣ ਦੀ ਪ੍ਰਾਪਤੀ ਹੈ। ਸੰਤ ਪ੍ਰਸਾਦ ਨੇ ਚਲ ਕਰ ਪਾਇਆ, ਸਰਬ ਸੁਖ ਫਿਰ ਨਹੀਂ ਡੁਲਾਇਆ, ਗੁਰ ਧਿਆਏ ਹਰ ਚਰਨ ਮਨ ਚੀਨੇ, ਤਾਂ ਤੇ ਕਰਤੇ ਅਸਰ ਕੀਨੇ, ਰਾਉ ਗੁਣ ਗਾਵਤੇ ਅਚੁੱਤ ਅਵਨਾਸੀ, ਤਾਂ ਤੇ ਗਾਟੀ ਜਮਕੀ ਫਾਸੀ, ਕਰ ਕਿਰਪਾ ਲਈ ਨੇ ਲੜ ਲਾਏ, ਸਾਧ ਆਨੰਦ ਨਾਨਕ ਗੁਣ ਗਾਏ। ਇੱਥੇ ਪੁੱਜ ਕੇ ਕਾਲ ਧੁਰ ਹੇਠਾਂ ਰਹਿ ਗਿਆ, ਪਰ ਪੁੱਜੇ ਕਿੱਥੇ? ਸੋ ਪੰਚ ਪਿਤਾ ਜੀ ਆਪ ਹੀ ਦੱਸੇ ਹਨ। ਹਰ 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 ਹਰੇ, ਹਰ 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 ਹੇਤ, ਉਠ ਬੈਠ ਸੋਭਤੇ, ਹਰ 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 ਚੇਤ, ਨਿਸ਼ਚਲ ਆਸਣ ਮਿਟੀ ਚਿੰਤ, ਨਾਹੀ ਡੋਲੇਤ, ਪਰਮ ਭੁਲਾਵਾ ਮਿਟ ਗਿਆ, ਪ੍ਰਭ ਭੇਖਤ ਨੇਤ। ਭਾਵ ਜਦ ਸਿਮਰਨ ਦੁਆਰਾ ਨਿਸ਼ਚਲ ਆਸਣ ਪਾਈਦਾ ਹੈ, ਤਦ ਇਨ੍ਹਾਂ ਨਿਜ ਨੈਣਾ ਨਾਲ ਵਾਹਿਗੁਰੂ ਜੀ ਦਾ ਦਰਸ਼ਨ ਕਰੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ